پھر انہوں نے پوچھا جا رہا ہے کسی سارے پاس پوچھ لیا آپ کی گل بات سن لیے کسی کو دسو حضور سب کے پاس چلا رہا صاحب جی نے اس موقع پوچھا کہنے لگے اچھی کرتارپور صاحب کے کھیتی بیج کے آئے ہیں دھان چاول اتنے بیجے ہیں تو اس والے مہ نہیں پیا بارش کٹ ہوئی ہے اس واسطے سارا خیال ہے کہ کھیتی سکنا جاتی ہو گئے ابھی اتوں پانی اچھال کے اتنے بھیج رہے ہیں کہنے لگے جی اتنت ہی بڑی حیرانگی والی گل ہے پہلے ہی اب خیال کر رہے تھے کوئی مستانے ہی ہونے نے جڑے پچھوں والے پانی دے رہے ہیں ہوں کسی ہور بڑی حیرانگی والی گل دسی ہے پہلا کسی دسو کہ اتو 300 کول تقریباً کرتارپور صاحب ہوا 300 کول تو تا پانی کیونکہ چلیا جائے گا ہزار سچی پاشاہ مارا سب کہنے لگے ضرور جائے گا انہوں نے امی دور پانی تا نہیں جا سکتا ہزور سچی پاشاہ مارا کہنے لگے پنڈی خشک خیال کرو جی تا پانی چنیا کے نال ارپیا ہوا کہ سورج دیا کرنا تہارا لکھا میل اتار چڑھ سکتا ہے تو سڈا پانی جڑا بک کے نال اسی دو ہاتھوں کے بڑا اچھال رہے ہیں دھرتی کے اتر اتر فیری جا رہا ہے جان کا راہ بھی پانی ہے تو پیج بھی لینے بند ہوا ہے جدو پانی جا رہا ہے تو دھرتی کے اتر اتر 300 کوٹ ساڈا ایسا پانی بھی نہیں پہنچ سکتا کہ تھوڑی یہ چیڑیاں جنگیا ہیں منسیاں ہوئی تیار کی ہوئی سورج کی سیوا دوارا یہ ضرور چکر لوگ پہنچ جانے ہونگی تو ساڈا پانی تو نہیں پہنچتا من بڑے سرگ ہوئے خیال کیا سیاح لوگوں نے ہے حضور سچی پاتشاہ کی اچھی گل یہ جان کے جو سارے منتر ہوئے اسی سمادیاں لا کے بیٹھ گئے سمادیاں لا کے بیٹھنے تو بھائی مردانا جی کہ مہاراج ہوں تو بڑے سیاح لوگ اتنے بھگن کرتے ہیں حضور کہ ماڑا بلوتی ہو رہا ہے من کسی کا بھی اکاگر نہیں ہے تو کہ اچھا مہاراج یہ تو آپ ہی جانتے ہو گے سچے پاتشاہ مارگ کہیں گے اس کا مارا اس موقع پہ اسلامی تھان سے گیا ہے یہ مارے ہم ایک ٹپنی کر رہے ہیں اس کا مارے سنکلپ اٹھا رہا ہے جن سارا نے دنوں گل دسی اس نے سب مارگ سا سچے پاتشاہ چرنی سارے پائے سن چرنی پہن تو پھر مارا سا سچے پاتشاہ یہ کہنے لگے مہاراج آپ کی کرپا کرو سارے پاس بھیج نہیں سکو ہزور کہنے لگے اسی بھوجن نہیں چکنا کہ مارا ضرور تر چکنا چاہیے جب کافی منظور کیا ہزور سچے پاتشاہ کہیں گے چلا پائی چکا لے جی تا بھوجن پوتر ہوا تھا جی چلتا تا پوتر ہوا تھا چکن لے ابھی نہیں چکنا تو کہنے لگے سب وچن ضرور اس مسجد پہلا چار چیری لکیر کدی جن تھان سے اپنا چوکا بنا سی پھر تقریباً دو فٹ ڈیڑھ ڈیڑھ فٹ دھرتی کٹ کے دور کی تھلے پوتر دھرتی کرنی ہے اوپر جہاں پوتر ہے وہ مٹی کٹ کے پاس کی پھر لکڑا جہیا دھو کے رکھی ہوئی سن وہ بالیا تو چوکے دسے ہور نے نہیں آن دتا جب اپنے والے بڑی پوترتا بنا لنگر تیار کیا کہنے لگے سچے پاتشاہ آئے شکو حضور سچے پاتشاہ کہنے لگے اتنے نہیں شکل تا چوکا پٹیا گیا ہے کہنے لگے مہاراج کیوں پیٹیا گیا اسی چلی طرح لوکل پوچھل کیا ہے دھرتی پچ کے تھلے ہوئے کنے پتے ہیں اس پرکار انہوں نے اسے پوجن اپنے ہاتھ تیار کیا ہے کسی شوگر نے نیڑے بھی نہیں آن دتا نگاہ نہیں پہن دیتی کپڑا نہیں چھوڑ دیتا تو ساڈا بھوجن کنیا پوتر ہو گیا ہزور سچے پاتشاہ مہاراج کہنے لگے اتنے تو مراسل آ بیٹھی ہے اتنے پساج کے گھر والی بیٹھی ہے اتے چوڑی بیٹھی ہے اتے چنالنی بیٹھی ہے اتنے چارے تے چوکے چ بیٹھیا ہوئی ہیں تھی ہمیں کہ پوتر ہی نہیں ہوا سا چوکا پوتر ہی رہا ہزور سچے پاتشاہ مہاراج کسی کرپا کر کے دسو پرتکھ ویکھنے کوئی بھی اتنے اسی میرے لیے آؤ دیتا تھی فرمائے کہ کتنے ہیں بدھ دیونی خدا کسان پر نندا کرتی ہوئی مٹھی کریت چلا کاری کدی کیا پیا جا چارے بیٹھیا بدھ دیونی جیڑی کھوتی بدھ ہے یہ دیو مراسی کے گھر والی مراسل ہے جیڑی کھوتی دیا کرنی ہے جی سوچنا چلنا پرانی اس پرکار
جی مچھلیاں پکڑ پکڑ کے انہوں نے کہنے کہ جل توڑی ہیں تو انہوں نے پکڑ پکڑ کے کھائی جانے ہیں تو یہ چھوٹی جی دیا کرتے ہیں چار جیو پراپت کرتے ہیں تو دیا کسان ایک سال کے گھر والی کسان ہے تو پر نندا کر چوہڑی جی پرائی نندا کرتے شوگرانی کے ماڑے ہر یہ ہردے کے چوڑی ہے بچی ہوئی پنگن ہے مٹھی تریل چلار جہاں لٹ لیں دھوکھا دے کے دوسرا لٹائی یہ چنڈال کے گھر والی یہ چنڈالنی ہے جو نکل والی برتی ہے ہزور کر لگے باہرویا چار لکیر باہرویا لکیر کدیا چار چھوڑ کے کی کرنی گئی ہے جو تے ہردے چونکے کے چارے بیٹھیا ہوئی ہیں اس واسطے اپوتر ہے تا چوکا پوجن ابھی نہیں چکا گے میرے بہت حیران ہے کہ خیال بھی کیا تو ٹھیک جو سرگر جی نے دسیا یہ اگن ٹھیک سارے ہیں پھر سرگر سچی پاتشاہ مارا سب چرنی پہ گریب نواز سچی پاتشاہ پوتر اپدیش گنگا سے سورج گرہن کے موقع جی نے دتا سی اس پرکار سرد کرک سچے پاتشاہ کر کے سارا نے چنگی طرح کفر کر کے وہ اپدیش دے کے آپ نہال جن کر رہے ہیں وہ جگن ناتھ پوری دے آپ سچے پاتشاہ پہنچے اسے پہنچن تو آج بارہویں پرکرما اس بیٹھ گئے ہیں مندر کے تو اتنے پنڈیا نے آرتی اتاری جی شام کے موقع سے انہوں نے ہال دیوے رکھے انہوں نے بال کے چنگی طرح تو اگے آرتی کی تھال ہلاؤ ہیں رومال جی لے کے تال سوجے سے پکڑ لیں گے تو سرگر سچے پاتشاہ مہاراج سب اس آرتی اس کے شامل نہیں ہوئے پھر سارے کہنے لگے سچے پاتشاہ ایک ہی کارن تو کسی آرتی کیوں نہیں اٹھ کے کھڑے ہوئے حضور سچے پاتشاہ مہاراج سب کہنے لگے ہو چلے جی تھی آرتی کر رہے ہو وہ پرمیشر ایڈا وا سمرتھ ہے تو اس کی آرتی چھوٹے جی ایک تھال کے بلائٹی بیڑیاں نال یہ کھے ہو سکتی ہے یہ نہیں ہو سکتی یہ من خیال کرنے تو کہ سچے پاتشاہ پھر تھی دسو تھی مریادا پرشو تو میں تھی دسو کہ ہاں اچھی تمہیں کل نہیں دسا گے یہ بہن تو کلے آپ اپنے گھر چلے گئے سچے پاتشاہ مہاراج صاحب اتنے برادے ہیں جدو موہن بھوگ لگایا مورتی کے اگے سونے کا تھال رکھا وہ تھال جہاں سی رکھ کے بھوگ لگاؤ واسطے جدو باہر کلے آئے اس موقع سے وہ جگنناتھ پوری کے دیوتا سی انہیں تھال میٹ بھوجن کے سدگرو نانک صاحب سچے پاتشاہ چرنا اتحت کیا حضور سچے پاتشاہ مہاراج صاحب جی نے بھوجن چھک کے یہ پرم کا آتے ہوا جان کر کے دیوتے کا سچے پاتشاہ جی نے وہ تھال پھر سمندر سٹ دیتا سمندر سٹن تو جب اگلے دن پنڈے ویکن لگے کہ اب تھال چکا گے اگے تھال نہیں ہے تھال نہ مل تو بڑے پاری گھبرائے اور آگے جا کے دسیا یہ سونے کا تھال جہاں ہروج تے والے لگتا سی وہ اب مندر نہیں ہے پتا نہیں لگتا کہ کتنے ہے رات نے سپنے دیوتے نے راجے نے دسیا کہ ابھی تو تھال سدگر نانک صاحب بھی بھیج کیا ہے انہوں نے پاس ہے راجا سدگر نانک صاحب سچے پاتشاہ چرنا آیا حضور سچے پاتشاہ کہنے لگے آ سمندر سپیا اور جو تیرا اپنا تھال ہے سونے کا وہ چنگی طرح چال کے کدنا باقی تھال نہیں کدیے جب اس نے اپنے آدمی میرے کنارے پہ سی جب پرویش کیتے پانی جا کے دیکھنے لگے اتنے تھال ہی تھال ہم سونے دے بہتے تھال دے کے بڑے حیران ہوئے کہہ لگے راجا جی چار مچلے آدھے کن تھال ہر سارے سونے دے ہرمیت سنگھ گرو نانک صاحب جی نے کہا ہے کہ کیول اپنا تھال ہی تھی چکنا اتنے بہت دوسرے نے چکے جان کسی دسو کہڑا تھال اپنا ہے جب وہ دیکھا سدگر سچے پاتشاہ مہاراج صاحب چرنی کا آیا پیا کہ لگا سچے پاتشاہ آپ سکھیا داتے ہو ساری دنیا اتار رہے ہو سارے سے بھی کرپا کرو حضور سچے پاتشاہ جی اس موقع سے وہ تھال بھی کڈا کے راجے نے دتا تو پھر پوتر اپدیش اس موقع سے منگو مت جو استھان ہے جگن ناتھ پوری کے ਪੰਡਿਆਂ ਦੇ ਪ੍ਰਸਾਏ ਤੇ ਛੋਟੇ ਛੋਟੇ ਦੀਵੇ ਥਾਲ ਵਿੱਚ ਰੱਖ ਕੇ ਕਿਉਂ ਪਰਮੇਸ਼ਰ ਦੀ ਆਰਤੀ ਨਹੀਂ ਹੋ ਸਕਦੀ। ਪਰਮੇਸ਼ਰ ਦੀ ਆਰਤੀ ਦੇ ਵਿੱਚ ਇਹ ਸਾਰਾ ਜਿਹੜਾ ਸੰਸਾਰ ਹੈ ਇਹ ਸਾਰਾ ਇਹ ਆਰਤੀ ਦੀ ਸਮੱਗਰੀ ਹੋ ਕਰਕੇ ਆਰਤੀ ਉਤਾਰ ਰਿਹਾ ਹੈ। ਇੱਕ ਅੰਗਰੇਜ਼ ਨੇ ਵੀ ਇਸ ਪ੍ਰਕਾਰ ਸਾਰੀ ਜਿਵੇਂ ਸ੍ਰਿਸ਼ਟੀ ਹੈ ਸਮੱਗਰੀ ਹੈ ਇਹਦਾ ਵਰਣਨ ਕੀਤਾ ਸੀ ਕਿ ਪਰਮੇਸ਼ਰ ਇਹ ਸਭ ਪਹਿਲੀ ਇਹ ਸਾਰੇ ਆਪਣੇ ਆਪਣੇ ਆਪ ਨੂੰ ਚੇਤਾ ਕਰ ਰਹੇ ਹਨ। ਇਸ ਲਈ ਬੜਾ ਭਾਰੀ ਇਨਾਮ ਗੌਰਮੈਂਟ ਨੇ ਦਿੱਤਾ ਸੀ ਬਰਤਾਨੀਆ ਨੇ। ਪਰ ਜਦੋਂ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਪਵਿੱਤਰ ਸ਼ਬਦ ਉਹਨਾਂ ਨੇ ਪੜ੍ਹ ਕੇ ਅਰਥ ਸੁਣੇ ਉਸ ਮੌਕੇ ਤੇ ਹੈਰਾਨ ਰਹਿ ਗਏ ਕਿ ਇਹ ਜੋ ਸਤਿਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਕੇ ਆਰਤੀ ਉਤਾਰੀ ਹੈ ਉਚਾਰਨ ਕੀਤੀ ਹੈ ਇਸ ਦੇ ਮੁਕਾਬਲੇ ਚ ਕੌਣ ਹਜੇ ਦਾ ਕੋਈ ਕਹਿ ਸਕੇ। ਉਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਪਵਿੱਤਰ ਉਪਦੇਸ਼ ਦੇ ਰਹੇ ਹਨ ਛੋਟੇ ਛੋਟੇ ਥਾਲ ਦੇ ਵਿੱਚ ਦੀਵੇ ਰੱਖ ਕੇ ਤੇ ਪਰਮੇਸ਼ੁਰ ਦੀ ਕੇਵਲ ਆਰਤੀ ਨਹੀਂ ਅਥਵਾ ਤੇ ਰੁਮਾਲੇ ਦੇ ਉਤਾਰੇ ਸਿਰ ਦੇ ਪਿੱਛੇ ਇਹ ਕੀ ਕਰਦੇ ਹੋ ਕਹਿੰਦੇ ਕਿ ਅਸੀਂ ਆਪਣਾ ਰੁਮਾਲ ਅਰਪਦੇ ਹਾਂ ਕਿ ਇਹਦੇ ਨਾਲ ਭਗਵਾਨ ਹੱਥ ਖੁਸ਼ਕ ਕਰ ਲੈਣਗੇ ਜਿਹੜੇ ਹੱਥ ਧੋਣਗੇ। ਤੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਇਹ ਪਵਿੱਤਰ ਉਪਦੇਸ਼ ਫਰਮਾਉਂਦੇ ਹਨ
ਵਾਹਿਗੁਰੂ ਸਾਹਿਬ ਜੀਓ ਰਾਗ ਧਨਾਸਰੀ ਮਹਲਾ ਪਹਿਲਾ।
ਰਾਸਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਜੀ ਆਪ ਕੀਰਤਨ ਸੋਹਣੇ ਦੇ ਵਿੱਚ ਪਵਿੱਤਰ ਸ਼ਬਦ ਗੰਥਨ ਕੀਤਾ ਫਰਮਾਉਂਦੇ ਹਨ
ਗਗਨ ਮਾਤਾਲ
ਮੈਂ ਨਾਮ ਸਰੂਪ ਦਾ ਹੁੰਦਾ ਹੈ ਕਹਿੰਦੇ ਹੇ ਪੰਡੇ ਵੇਖੋ ਜਿੱਦਾਂ ਵੱਡਾ ਪਰਮੇਸ਼ਰ ਆਪ ਹੈ ਤੇ ਉਸ ਦੀ ਆਰਤੀ ਦੀ ਸਮੱਗਰੀ ਵੀ ਓਡੀ ਵੱਡੀ ਹੋਣੀ ਚਾਹੀਦੀ ਹੈ। ਆ ਛੋਟਾ ਜਿਹਾ ਥਾਲ ਤੇ ਦੀਵੇ ਕੀ ਬਣਾਉਣਗੇ ਗਗਨ ਮਹਿ ਥਾਲ ਜਿਹੜਾ ਗਗਨ ਆਕਾਸ਼ ਹੈ ਇਹ ਥਾਲ ਰੂਪ ਹੋ ਰਿਹਾ ਹੈ ਜਿਹੜਾ ਸਾਰਾ ਆਕਾਸ਼ ਹੈ ਇਹ ਉਸ ਪਰਮੇਸ਼ਰ ਦੀ ਆਰਤੀ ਵਾਸਤੇ ਉਹ ਥਾਲ ਰੂਪ ਬਣ ਰਿਹਾ ਹੈ। ਫਿਰ ਤੁਸੀਂ ਦੀਵੇ ਬਾਲਦੇ ਹੋ ਜੀ ਹਵਾ ਤੇਜ਼ ਆਵੇ ਤਾਂ ਬੁੱਝ ਜਾਂਦੇ ਹਨ ਫਿਰ ਇੱਕ ਵੱਡੀ ਜੋਤ ਰੱਖ ਲੈਂਦੀ ਉਸ ਦੇ ਨਾਲ ਫਿਰ ਲਾ ਲਾ ਕੇ ਉਹਨਾਂ ਨੂੰ ਜਗਾਉਂਦੇ ਫਿਰ ਬੁੱਝ ਜਾਂਦੇ ਹਨ ਵਿੱਚ ਹਰੇਕ ਘਿਓ ਪਾਉਣਾ ਪੈਂਦਾ ਬੱਤੀ ਪਾਉਣੀ ਪੈਂਦੀ ਹੈ। ਪਰ ਇੱਧਰ ਵੇਖੋ ਹੋ ਸੱਚੇ ਪਾਤਸ਼ਾਹ ਤੁਸੀਂ ਦੱਸੋ ਕਿਹੜੇ ਦੀਵੇ ਹਨ ਹਜੇ ਕਹਿੰਦੇ ਰਾਜ ਚੰਦ ਦੀਪ ਕਿੱਦਾਂ ਨੇ ਰਾਜ ਸੂਰਜ ਚੰਦ ਚੰਦਰਮਾ ਇਹ ਦੋ ਦੀਵੇ ਬਣ ਰਹੇ ਹਨ ਤੇ ਜਿਨ੍ਹਾਂ ਦੇ ਵਿੱਚ ਨਾ ਤੇਲ ਪਾਉਣਾ ਪਵੇ ਨਾ ਘਿਓ ਪਾਉਣਾ ਪਵੇ ਨਾ ਬੱਤੀ ਪਾਉਣੀ ਪਵੇ ਤੇ ਹੁਕਮ ਦੇ ਨਾਲ ਸਮੇਂ ਸਮੇਂ ਤੇ ਜਿਹੜੇ ਪ੍ਰਕਾਸ਼ ਕਰਦੇ ਹਨ ਆਕਾਸ਼ ਰੂਪੀ ਥਾਲ ਦੇ ਵਿੱਚ ਇਹ ਚੰਦਰਮਾ ਤੇ ਸੂਰਜ ਇਹ ਦੋ ਦੀਵੇ ਬਣ ਰਹੇ ਹਨ।
ਤਾਰਕਾ ਮੰਡਲ ਜਨਕ ਮੋਤੀ
ਹੋਰ ਕਹਿੰਦੇ ਜੀ ਅਸੀਂ ਤਾਂ ਮੋਤੀ ਵਿੱਚ ਰਾਸੇ ਅਰਪਦੇ ਹਾਂ ਭਗਵਾਨ ਦੀ ਮੂਰਤੀ ਦੇ ਅੱਗੇ ਤੇ ਜਿਹੜੇ ਮੋਤੀ ਹਨ ਉਹ ਅਰਪਦੇ ਹਨ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਹਨ ਤਾਰਕਾ ਮੰਡਲ ਤਾਰਕਾ ਇਕੱਠਾ ਪਾਠ ਹੈ ਤੇ ਤਾਰਕਾ ਮੰਡਲ ਜਿਹੜੇ ਤਾਰਿਆਂ ਦਾ ਮੰਡਲ ਹੈ ਜਾਂ ਮੰਡਲ ਸਮੂਹ ਜਿੰਨੇ ਤਾਰੇ ਹਨ ਉੱਤੇ ਕਈ ਪ੍ਰਤੀਕ ਹੁੰਦੇ ਆ ਕਈ ਨੀਵੇਂ ਪ੍ਰਤੀਕ ਹੁੰਦੇ ਆ ਕਈ ਵੱਡੇ ਹਨ ਕਈ ਛੋਟੇ ਹਨ ਤੇ ਕਹਿੰਦੇ ਜਿਹੜੇ ਤਾਰਿਆਂ ਦਾ ਮੰਡਲ ਹੈ ਸਮੂਹ ਜਿਹੜੇ ਹਨ ਇਹ ਜਗਤ ਜਾਣਨਾ ਕਰੋ ਇਹ ਮੋਤੀ ਚੇਤਾ ਹੋ ਰਹੇ ਹਨ ਪਰਮੇਸ਼ੁਰ ਦੀ ਜਾਂ ਜਗਤ ਨਾਮ ਜੜੇ ਹੋਏ ਹਨ ਇਸ ਪ੍ਰਕਾਰ ਦੇ ਤਾਰੇ ਤੇ ਇਹ ਮੋਤੀ ਜੜੇ ਹੋਏ ਹਨ ਥਾਲ ਦੇ ਵਿੱਚ ਇਹ ਸਮਝਣਾ ਕਰੋ ਜਨਕ ਨਾਮ ਪਿਤਾ ਦਾ ਹੈ ਤੇ ਪੈਦਾ ਕਰਨ ਵਾਲਾ ਜੋ ਹੈ ਇਸ ਪ੍ਰਕਾਰ ਜਨਕ ਪਿਤਾ ਰੂਪ ਜੋ ਪਰਮੇਸ਼ੁਰ ਹੈ ਤੇ ਉਸ ਦੀ ਆਰਤੀ ਵਾਸਤੇ ਇਹ ਜਨਕ ਪਿਤਾ ਰੂਪ ਜੋ ਪਰਮੇਸ਼ੁਰ ਹੈ ਤਾਰਿਆਂ ਦਾ ਮੰਡਲ ਇਹ ਸਾਰੇ ਉਸ ਵਾਸਤੇ ਇਹ ਮੋਤੀ ਭੇਟਾ ਹੋ ਰਹੇ ਹਨ। ਜਨਕ ਨਾਮ ਗਿਆਨ ਦਾ ਹੈ ਜਾਣਨ ਵਾਲੇ ਦਾ ਹੈ ਜੋ ਸਾਰਿਆਂ ਨੂੰ ਜਾਣਨ ਵਾਲਾ ਗਿਆਨਵਾਨ ਅੰਤਰਗਿਆਨੀ ਪਰਮੇਸ਼ੁਰ ਹੈ ਇਹ ਸਾਰੇ ਜਿਹੜੇ ਤਾਰੇ ਹਨ ਸਮੂਹ ਇਹ ਉਸ ਵਾਸਤੇ ਇਹ ਸਾਰੇ ਮੋਤੀ ਹਨ ਇਹ ਜਾਣਨਾ ਕਰੋ ਜਿਹੜੇ ਹੋਏ
ਮਲਾਨ
ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਆ ਛੋਟਾ ਜਿਹਾ ਫੁੱਲ ਜੀ ਗੁੱਗਲ ਦੀ ਬੱਤੀ ਜੀ ਲਾ ਕੇ ਇਹਨੂੰ ਅੱਗ ਲਾ ਕੇ ਤੁਸੀਂ ਸੁਗੰਧੀ ਦਿੰਦੇ ਹੋ ਦੇਖੋ ਪਰਮੇਸ਼ੁਰ ਕਿੱਡੀ ਵੱਡੀ ਭਾਰੀ ਸੁਗੰਧੀ ਮਿਲ ਰਹੀ ਹੈ। ਧੂਪ ਧੂਪ ਕੇ ਵੀ ਹੈ ਮਲਾਨ ਨੇ ਮਲਿਆਦਰ ਪਹਾੜ ਹੈ ਬੰਬਈ ਤੋਂ ਰਮੇਸ਼ਵਰ ਵੱਲ ਜਾਈਏ ਤਾਂ ਚੰਦਨ ਦੇ ਬਾਗ ਆਉਂਦੇ ਹਨ। ਇਸ ਪ੍ਰਕਾਰ ਉਹ ਜਦੋਂ ਉਹਨਾਂ ਦੇ ਵਿੱਚੋਂ ਖੁਸ਼ਬੂ ਨਿਕਲਦੀ ਹੈ ਬੜੀ ਭਾਰੀ, ਕਹਿੰਦੇ ਇਹ ਛੋਟੇ ਥੋੜੇ ਜਿਹੇ ਧੂਪ ਉਹਨੂੰ ਕੀ ਦੇ ਰਹੇ ਹਨ, ਜਿਹੜੇ ਧੂਪ ਮਲਾਲ ਨੂੰ ਮਲਿਆਦਰ ਪਰਬਤ ਨੂੰ ਪ੍ਰਵੰਸ ਮਲਿਆਦਰ ਪਰਬਤ ਉਸਦਾ ਨਾਮ ਹੈ। ਮਲਿਆਦਰ ਪਰਬਤ ਜਿਹੜਾ ਪਰਬਤ ਤੱਕ ਜਿੰਨੇ ਸਾਰੇ ਇਹ ਚੰਦਨ ਦੇ ਬਾਗ ਹਨ ਸਭ ਤੋਂ ਪਰਮੇਸ਼ੁਰ ਨੂੰ ਇਹ ਧੂਪ ਹੋ ਰਹੀ ਹੈ, ਸਾਰੀ ਖੁਸ਼ਬੂ ਦੇ ਵਿੱਚੋਂ ਨਿਕਲ ਰਹੀ ਹੈ। ਇਸ ਪ੍ਰਕਾਰ ਧੂਪ ਮਲ ਆਨ ਨੂੰ ਆਨਲੇ ਨਾਮ ਅੱਗਦਾ ਹੈ। ਇਸ ਪ੍ਰਕਾਰ ਜਦੋਂ ਜੰਗਲ ਨੂੰ ਚੇਤ ਦੇ ਮਹੀਨੇ ਦੇ ਵਿੱਚ ਬਾਦਸ਼ਾਹ ਨੂੰ ਇੱਕ ਦੂਜੇ ਦੇ ਕਸਲ ਤੋਂ ਜਦੋਂ ਅੱਗ ਲੱਗਦੀ ਹੈ ਉਸ ਦੇ ਵਿੱਚ ਚੰਦਨ ਦੇ ਬੂਟੇ ਵੀ ਜਿਹੜੇ ਸੜਦੇ ਹਨ ਉਹ ਉਹਨਾਂ ਵਿੱਚ ਜਿਹੜੀ ਸੁਗੰਧੀ ਨਿਕਲਦੀ ਹੈ ਆਲਮੋ ਅੱਗ ਦੇ ਲੱਗਣੇ ਕਰਕੇ ਇਸ ਪ੍ਰਕਾਰ ਮਨ ਮਲਿਆਦਰ ਪਰਬਤ ਦੇ ਉੱਪਰ ਜਿਹੜੀ ਅੱਗ ਲੱਗਦੀ ਹੈ ਉਸ ਦੇ ਵਿੱਚ ਜਿਹੜੀ ਸਾਰੀ ਸੁਗੰਧੀ ਉਸ ਪ੍ਰਕਾਰ ਤੇ ਨਿਕਲ ਰਹੀ ਹੈ ਉਹ ਕਿਸ ਪਰਮੇਸ਼ਰ ਨੂੰ ਧੂਪ ਹੋ ਰਹੀ ਹੈ। ਅਸੀਂ ਤਾਂ ਚੌਰ ਕਰਦੇ ਹਾਂ, ਤੁਸੀਂ ਦੱਸੋ ਪਰਮੇਸ਼ਰ ਨੂੰ ਚੌਰ ਕਿਹੜੀ ਹੋ ਰਹੀ ਹੈ? ਹਜੂਰ ਸੱਚੇ ਪਾਤਸ਼ਾਹ ਕਹਿੰਦੇ ਛੋਟੀ ਜੀ ਚੌਰ ਦੇ ਨਾਲ ਉਸ ਨੂੰ ਕੀ ਚੌਰ ਕਰਦੇ ਹੋ? ਭਵਨ ਚਵਰੋ ਕਰੇ, ਜਿਹੜੀ ਪੌਣ ਚੱਲ ਰਹੀ ਹਵਾ ਉਸ ਦੇ ਚੱਲਣ ਦੇ ਨਾਲ ਵੱਡੇ ਵੱਡੇ ਬਿਰਸ਼ਾਂ ਵੀ ਹੈ, ਪਾਣੀਆਂ ਤੇ ਪੀਸੀਆਂ ਜਿਹੜੀਆਂ ਕਦੇ ਆਓ ਕਦੇ ਆਉਣੇ ਹੋ ਰਹੀਆਂ ਹਨ। ਚਵਰ ਤੋਂ ਨਾ ਪਵਣਾ ਨਾ ਫੇਰੀ, ਜਿਹੜੇ ਪੌਣ ਦੇ ਨਾਲ ਫੇਰੀਆਂ ਲਾ ਰਹੇ ਹਨ, ਜਿਹੜੇ ਬਿਰਸ਼ ਬੂਟੇ ਸਾਰੇ ਤੇ ਇਹਨਾਂ ਦੀਆਂ ਪੌੜੀਆਂ ਇਹ ਸਾਰੀ ਚੌਰ ਉਸ ਪਰਮੇਸ਼ਰ ਨੂੰ ਹੋ ਰਹੀ ਹੈ।
ਸਗਲ ਬਨਵਾਏ
ਜੀ, ਅਸੀਂ ਫੁੱਲ ਅਰਪਦੇ ਹਾਂ ਭਗਵਾਨ ਨੂੰ, ਤੁਸੀਂ ਦੱਸੋ ਕਿਹੜੇ ਫੁੱਲ ਅਰਪ ਰਹੇ ਹੋ? ਮੈਂ ਕਿਤੇ ਸਿੱਧ ਇਹ ਬਣਾ ਜੋ ਤੁਸੀਂ ਦੱਸੋ ਕਿ ਪਰਮੇਸ਼ਰ ਵਾਸਤੇ ਫਿਰ ਕਿਹੜੇ ਫੁੱਲ ਅਰਪਣੇ ਚਾਹੀਦੇ ਹਨ? ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਸਗਲ ਬਨਵਾਏ ਸੁਲੰਤ ਜੋਤੀ, ਜਿੰਨੀ ਸਾਰੀ ਬਨਵਾਏ ਇਸ ਪ੍ਰਕਾਰ ਤੇ ਬਨਸਪਤੀ ਹੈ ਤੇ ਅਠਾਰਾਂ ਪਹਾੜ ਤੇ ਜਿੰਨੀ ਸਾਰੀ ਬਨਸਪਤੀ ਹੈ ਸੁਲੰਤ ਜੋਤੀ ਤੇ ਜੋਤੀ ਪਰਮੇਸ਼ੁਰ ਨੂੰ ਫੁੱਲ ਅਰਪਣ ਵਾਸਤੇ ਜਿੰਨੇ ਸਾਰੇ ਤੇ ਫੁੱਲ ਰਹੇ ਹਨ ਇਹ ਸਾਰੇ ਤੇ ਪਰਮੇਸ਼ੁਰ ਤੇ ਫੁੱਲ ਚੜ ਰਹੇ ਹਨ। ਜਿੰਨੀ ਸਾਰੀ ਬਨਸਪਤੀ ਹੈ ਸੰਸਾਰ ਦੇ ਵਿੱਚ ਤੇ ਜਿੰਨੇ ਸਾਰੇ ਫੁੱਲ ਲੱਗੇ ਹੋਏ ਹਨ ਇਹ ਜੋਤੀ ਪਰਮੇਸ਼ੁਰ ਤੇ ਸਾਰੇ ਫੁੱਲ ਚੜ ਰਹੇ ਹਨ। ਅਠਾਰਾਂ ਭਾਰ ਬਨਸਪਤੀ ਦੇ ਅਠਾਰਾਂ ਭਾਰ ਖਾਲਸਾ ਜੀ ਸਤਯੁਗ ਦੇ ਵਿੱਚ ਸੋਲਾ ਮਨ ਦਾ ਭਾਰ ਸੀ, ਇੱਕ ਇੱਕ ਪੱਤਾ ਹਰੇਕ ਬਿਰਸ਼ ਦਾ ਜੇ ਲੈ ਕੇ ਇਕੱਠਾ ਕਰੀਏ ਉਹਨੂੰ ਫਿਰ ਜੇ ਇਕੱਠਾ ਕਰੀਏ ਤਾਂ ਅਠਾਰਾਂ ਭਾਰ ਸਾਰੀ ਬਨਸਪਤੀ ਦੇ ਬਣਦੇ ਹਨ। ਇੱਕ ਇੱਕ ਪੱਤਾ ਲੈ ਲਈਏ ਹਰੇਕ ਬਿਰਸ਼ ਦਾ, ਸਤਯੁਗ ਦੇ ਵਿੱਚ ਸੋਲਾ ਮਨ ਦਾ ਭਾਰ ਸੀ, ਤ੍ਰੇਤੇ ਵਿੱਚ ਬਾਰਾਂ ਮਨ ਦਾ, ਦੁਆਪਰ ਵਿੱਚ ਅੱਠ ਮਨ ਦਾ, ਕਲਯੁਗ ਦੇ ਵਿੱਚ ਚਾਰ ਮਨ ਦਾ ਭਾਰ ਮੰਨਦੇ ਹਨ ਅਥਵਾ 3200 ਤੋਲੇ ਦਾ ਭਾਰ ਮੰਨਦੇ ਹਨ। ਇਸ ਪ੍ਰਕਾਰ ਜਿਹੜੇ 18 ਭਾਰ ਬਨਸਪਤੀ ਹੈ ਤੇ ਜਿੰਨੇ ਸਾਰੇ ਫੁੱਲ ਹਨ ਤੇ ਜੋਤੀ ਪਰਮੇਸ਼ੁਰ ਨੂੰ ਇਹ ਸਾਰੇ ਫੁੱਲ ਏਕਾ ਹੋ ਰਹੇ ਹਨ। ਬਾਕੀ ਜਿਹੜੇ ਤੁਸੀਂ ਫੁੱਲਾਂ ਦੇ ਬਾਰੇ ਕਹਿੰਦੇ ਹੋ ਇਹ ਤਾਂ ਯੋਗ ਨਹੀਂ, ਠੀਕ ਨਹੀਂ। ਬਾਕੀ ਦੇ ਜਿਹੜੇ ਤੁਸੀਂ ਫੁੱਲ ਤੋੜ ਤੋੜ ਕੇ ਲਿਆ ਕੇ ਮੂਰਤੀਆਂ ਨੂੰ ਭੇਟਾ ਕਰਦੇ, ਭਗਤ ਕਬੀਰ ਜੀ ਨੇ ਜਿਹੜੇ ਕਿਹਾ ਹੈ ਪਾਪੀ ਤੇਰਾ ਮਨ ਪਾਪੀ ਪਾਪੀ ਜੀ ਸਾਹਲ ਕੋ ਪਾਪੀ ਤੇਰਾ ਕੋ ਸਾਹਲ ਮੁਰਗੀ ਇੰਨੀ ਮਨ ਨਹੀਂ ਹੈ ਸਤਿਗੁਰ ਜਾਗਤਾ ਹੈ ਦੇ। ਫਿਰ ਕਹਿੰਦੇ ਹਨ ਬ੍ਰਹਮ ਪਾਤੀ ਦਿਸਣ ਵਾਲੀ ਤੀਨ ਸ਼ੰਕਰ ਦੇ ਤੀਨ ਦੇਵ ਪ੍ਰਤੱਖ ਤੋਰਾਂ ਕਰਾਂ ਕਿਸ ਚੀਜ਼ ਤੇ, ਤਿੰਨ ਦੇਵ ਤੇ ਤਿੰਨੇ ਦੇਵ ਤੇ ਬਿਰਸ਼ ਦੇ ਵਾਸਤੇ ਮੰਨੇ ਹਨ। ਬ੍ਰਹਮ ਪਾਤੀ ਬ੍ਰਹਮਾ ਜੀ ਪੱਤਰਿਆਂ ਦੇ ਵਿੱਚ ਵਸਦੇ ਹਨ, ਵਿਸ਼ਨ ਵਾਲੀ ਵਿਸ਼ਨੂੰ ਭਗਵਾਨ ਜੀ ਦਾਲੀਆਂ ਦੇ ਵਿੱਚ ਰਾਸ ਰੂਪ ਹੋ ਕਰਕੇ ਵਸ ਰਹੇ ਹਨ। ਤੀਨ ਸ਼ੰਕਰ ਦੇਵ ਹੁੰਦਾਂ ਦੇ ਵਿੱਚ ਸ਼ੰਕਰ ਦੇਵ ਸ਼ਿਵ ਜੀ ਵੀ ਵਸ ਰਹੇ ਹਨ। ਤੀਨ ਦੇਵ ਪ੍ਰਤੱਖ ਤੋਰ جب ایک پانی توڑی تو اس کے بعد تینوں دیوتے کا پرتاخی توڑ لے پر کس کی سیو تو سیوا ہو کس کی کرنی ہے اس واسطے تین فنڈا نے ارپن دینا تین آرتی نہیں ہے